ਤੂੰ ਕਰ ਸੰਨਿਆਸਾ ਬਨ ਸੇ ਸਦਨ ਸਭਾ ਕਰ ਸਮਝੋ ਹੋ ਮਨ ਹੀ ਮਾਹੇ ਉਦਾਸਾ ਇਹ ਭਾਵਨਾ ਬਣ ਜਾਵੇ ਔਰ ਇਹ ਪ੍ਰੇਮ ਤੇ ਨੇਮ ਨੂੰ ਭਾਗ ਲੱਗਦੇ ਨੇ ਜਿਨ੍ਹਾਂ ਦਾ ਇਹ ਬਣ ਆ ਜਾਵੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੀ ਉਹ ਪਰਮੇਸ਼ਵਰ ਨੂੰ ਭਾ ਜਾਣ ਇਹੋ ਜਿਹੇ ਸੇਵਕ ਪਿੰਗਲ ਪਰਬਤ ਪਾਰ ਪਰੇ ਪਿੰਗਲਾ ਹੋਵੇ ਲੱਤਾਂ ਤੋਂ ਚੱਲ ਨਾ ਸਕਦਾ ਹੋਵੇ ਉਹ ਵੀ ਸੁਮੇਰ ਪਰਬਤ ਤੇ ਚੜ ਕੇ ਉਸ ਨੂੰ ਪਾਰ ਕਰ ਸਕਦਾ ਹੈ ਇਸੇ ਤਰ੍ਹਾਂ ਖਲ ਚਤੁਰ ਬਕੀਤਾ ਮੂਰਖ ਬੁੱਧੀ ਵਾਲਾ ਕੋਈ ਗਿਆਨ ਨਾ ਰੱਖਦਾ ਹੋਵੇ ਸੰਸਾਰ ਨੇ ਉਸ ਨੂੰ ਦਰਜਾ ਹੀ ਮੂਰਖਾਂ ਦਾ ਦਿੱਤਾ ਹੋਵੇ ਮਹਾਰਾਜ ਕਹਿੰਦੇ ਉਹ ਵੀ ਬਕੀਤਾ ਵੇਦ ਸ਼ਾਸਤਰਾਂ ਦਾ ਬਗਤਾ ਬਣ ਜਾਂਦਾ ਹੈ ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਧੁਰ ਕੀ ਬਾਣੀ ਦੇ ਆਸੇ ਅਨੁਸਾਰ ਆਪਣੀ ਕਾਵਿ ਸ਼ੈਲੀ ਦੇ ਅੰਦਰ ਇਹ ਦੋਹਰਾ ਅੰਕਿਤ ਕੀਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਲਗਾਉਂਦਿਆਂ ਹੋਇਆਂ ਕਹਿੰਦੇ ਪਿੰਗਲ ਪਰਬਤ ਪਰ ਚੜ੍ਹੈ ਮਹਾਰਾਜ ਜੇ ਆਪ ਜੀ ਦੀ ਨਿਗਾਹ ਸਵੱਲੀ ਹੋ ਜਾਵੇ ਮਿਹਰ ਦੀ ਨਿਗਾਹ ਦੇ ਵਿੱਚ ਆ ਜਾਵੋ ਰਾਖੋ ਰਾਖਣਹਾਰ ਦੇ ਆਲਾ ਨਾਨਕ ਘਰ ਕੇ ਗੋਲੇ ਜੇ ਤੁਸੀਂ ਰੱਖਿਆ ਕਰਨ ਤੇ ਹੀ ਆ ਜਾਵੋ ਨਾ ਤੇ ਮਹਾਰਾਜ ਫਿਰ ਜਿਵੇਂ ਉਹ ਸਹੋ ਸੁਹਾਗਣ ਦੇ ਡੇਰੇ ਤੇ ਗਏ ਤੇ ਉੱਥੇ ਜਾ ਕਰਕੇ ਉਸਦਾ ਪਾਜ ਨਾ ਵੀ ਉਘਾੜਦਿਆਂ ਹੋਇਆਂ ਵਾਪਸ ਚਲੇ ਗਏ ਤੇ ਇੱਕ ਪਿੰਗਲੇ ਨੇ ਜੇ ਆ ਕਰਕੇ ਤੁਹਾਡੀ ਸ਼ਰਨ ਲੈ ਲਈ ਤੇ ਤੁਸੀਂ ਉਸ ਨੂੰ ਇਹ ਜੀਵਨ ਦਾਨ ਦਿੱਤਾ ਉਸਨੂੰ ਲੱਤਾਂ ਦਿੱਤੀਆਂ ਤੋਰਨ ਵਾਸਤੇ ਤੇ ਫਿਰ ਉਹ ਲੱਤਾਂ ਤੋਰ ਕਰਕੇ ਤੁਸੀਂ ਇਹ ਕਿਹਾ ਸੀ ਕਿ ਸਾਰਿਆਂ ਨੂੰ ਇਹੀ ਕਹਿਣਾ ਕਿ ਸਹੋ ਸੁਹਾਗਣ ਨੇ ਮੈਨੂੰ ਲੱਤਾਂ ਦਿੱਤੀਆਂ ਨੇ ਉਹਨੇ ਮੈਨੂੰ ਰਾਜੀ ਕੀਤਾ ਤੇ ਮਹਾਰਾਜ ਕਿਰਪਾ ਕਰੋ ਇਹ ਨਹੀਂ ਕਿ ਜੇ ਗਰੀਬ ਨਿਵਾਜ ਮਹਾਰਾਜ ਉਸ ਸਮੇਂ ਦੇ ਵਿੱਚ ਸਨ ਤੇ ਪ੍ਰਤੱਖ ਹਾਜ਼ਰ ਨਾਜ਼ਰ ਲੱਤਾਂ ਦਿੰਦੇ ਸਨ ਹੁਣ ਵੀ ਦਿੰਦੇ ਨੇ ਐਡਮਿੰਟਨ ਦੇ ਵਿੱਚ ਇੱਕ ਗੁਰਸਿੱਖ ਪਿਆਰਾ ਹੈ ਅਥਾਹ ਸ਼ਰਧਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਾਣੀ ਪੜ੍ਹਦਾ ਉਸ ਦੇ ਨਾਲ ਦਾਸ ਦੇ ਬਚਨ ਹੋਏ ਕਹਿੰਦਾ ਕਿ ਜੇ ਕੋਈ ਭਾਵਨਾ ਦੇ ਨਾਲ ਆ ਜਾਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਤੇ ਸ਼ਰਧਾ ਭਾਵਨਾ ਦੇ ਨਾਲ ਆ ਕੇ ਨਮਸਤਕ ਹੋ ਜਾਵੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜ਼ਰੂਰ ਰਹਿਮਤਾਂ ਕਰਦੇ ਨੇ ਕਹਿੰਦਾ ਇੱਥੇ ਲੱਖਾਂ ਹੀ ਪ੍ਰੇਮੀ ਆਉਂਦੇ ਨੇ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਠੀਕ ਹੋ ਕੇ ਜਾਂਦੇ ਆ ਕਿਉਂਕਿ ਜਿਨ੍ਹਾਂ ਦੀ ਮਨ ਬਿਰਤੀ ਸ਼ੁੱਧ ਹੋ ਜਾਂਦੀ ਹੈ ਤੇ ਆ ਕੇ ਬਾਣੀ ਸੁਣਦੇ ਨੇ ਕਹਿੰਦਾ ਕਿ ਉਹ ਆਉਂਦੇ ਤਾਂ ਪਿੰਗਲੇ ਹੀ ਨੇ ਪਰ ਜਾਂਦੇ ਤੁਰ ਕੇ ਨੇ ਇਸੇ ਤਰ੍ਹਾਂ ਜੇ ਉਹਨਾਂ ਨੂੰ ਬੋਲਣ ਦੀ ਸ਼ਕਤੀ ਨਾ ਹੋਵੇ ਉਹ ਬੋਲ ਨਾ ਸਕਦੇ ਹੋਣ ਤੇ ਭਾਵਨਾ ਦੇ ਨਾਲ ਆ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਪ੍ਰਕਰਮਾ ਕਰਦਾ ਸੇਵਾ ਕਰਦਾ ਤੇ ਬਾਣੀ ਸੁਣਦਾ ਕਹਿੰਦਾ ਕਿ ਮੈਂ ਤੇ ਕਹਿੰਦਾ ਬਾਣੀ ਪੜ੍ਹਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚੋਂ ਇੱਕ ਪ੍ਰਕਾਸ਼ ਨਿਕਲਦਾ ਉਸ ਤੋਂ ਅੰਕਿਤ ਹੁੰਦਾ ਕਿ ਇਸ ਦਾ ਮਨ ਸ਼ੁੱਧ ਹੈ ਔਰ ਭਾਵਨਾ ਦੇ ਨਾਲ ਆਇਆ ਕਹਿੰਦਾ ਉਦੋਂ ਪ੍ਰਕਾਸ਼ ਨਿਕਲਣਾ ਜਦੋਂ ਮਨ ਪਵਿੱਤਰ ਹੋਵੇ ਤੇ ਕਹਿੰਦਾ ਫਿਰ ਜਦੋਂ ਪ੍ਰਕਾਸ਼ ਨਿਕਲ ਆਉਂਦਾ ਉਦੋਂ ਉਹ ਆਪ ਹੀ ਬੋਲਣ ਲੱਗ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਣ ਵੀ ਦਾਤਾਂ ਦਿੰਦੇ ਨੇ ਜਿਹੜੀ ਕੱਲ ਬੇਨਤੀ ਕੀਤੀ ਸੀ ਨਾ ਕਿ ਹਾਰਡ ਡਰਾਈਵ ਭੇਜੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਅਵਤਾਰ ਪੁਰਬ ਤੇ ਸ੍ਰੀ ਅਖੰਡ ਪਾਠ ਸਾਹਿਬ ਲੜੀਵਾਰ ਸਰੂਪ ਤੋਂ ਹੋਇਆ ਸੀ 25 ਸਿੰਘਾਂ ਨੇ ਕੀਤਾ ਉਸੇ ਗੁਰਸਿੱਖ ਨੇ ਕੀਤਾ ਰਿਕਾਰਡਿੰਗ ਪਰ ਉਹ ਕਹਿੰਦਾ ਕਿ ਇੱਥੇ ਇੰਨੇ ਗੁਰਸਿੱਖ ਪਿਆਰੇ ਆਉਂਦੇ ਨੇ ਵਿਚਾਰੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਰੂਰ ਬੇਨਤੀਆਂ ਸੁਣਦੇ ਨੇ ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਵੀ ਉਹੀ ਬੇਨਤੀ ਉਹੀ ਆਸ਼ਾ ਰੱਖਿਆ ਕਿ ਮਹਾਰਾਜ ਜਿਹੜੇ ਆਪ ਜੀ ਨੂੰ ਭਾ ਗਏ ਜਾਂ ਜਿਨ੍ਹਾਂ ਤੇ ਤੁਸੀਂ ਪ੍ਰਸੰਨ ਹੋ ਗਏ ਉਹ ਪਿੰਗਲ ਪਰਬਤ ਪਰ ਚੜ੍ਹੈ ਉਹ ਪਿੰਗਲੇ ਵੀ ਪਰਬਤ ਤੇ ਜਾ ਚੜ੍ਹਦੇ ਨੇ ਭਾਵ ਸੁਮੇਰ ਪਰਬਤ ਤੋਂ ਪਾਰ ਹੁੰਦੇ ਨੇ
ਗੁੰਗ ਹੋਏ ਬਾਚਾਲ
ਫਿਰ ਜਿਹੜੇ ਗੁੰਗੇ ਨੇ ਮੂੰਹ ਤੋਂ ਬੋਲ ਨਹੀਂ ਸਕਦੇ ਉਹ ਵੀ ਜੇ ਉਹਨਾਂ ਦਾ ਪ੍ਰੇਮ ਭਾ ਜਾਵੇ ਨੇਮ ਭਾ ਜਾਵੇ ਔਰ ਤੁਸੀਂ ਉਹਨਾਂ ਤੇ ਪ੍ਰਸੰਨ ਹੋ ਜਾਵੋ ਤਾਂ ਉਹ ਵੀ ਬਾਚਾਲ ਬਖਤੇ ਬਣ ਜਾਂਦੇ ਨੇ ਗੱਲਾਂ ਕਰਨ ਲੱਗ ਜਾਂਦੇ ਹਨ
ਕਾਇਰ ਹੋਏ ਭੱਟ ਜਾ ਤਰ
ਫਿਰ ਜਿਹੜੇ ਕਾਇਰ ਹੁੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਜੰਗ ਕਰਨ ਦਾ ਜਾਂ ਇਸੇ ਤਰ੍ਹਾਂ ਆਏ ਦੁਸ਼ਮਣ ਦਾ ਸਾਹਮਣਾ ਕਰਨ ਦਾ ਕੋਈ ਸਮਰੱਥਾ ਨਹੀਂ ਹੁੰਦੀ ਚਾਹੇ ਫੌਜਾਂ ਵੀ ਕੋਲ ਹੋਣ ਤਾਂ ਵੀ ਉਹ ਡਰਪੋਕ ਹੀ ਰਹਿੰਦੇ ਨੇ ਤੇ ਕਹਿੰਦੇ ਮਹਾਰਾਜ ਜੇ ਆਪ ਜੀ ਭਾ ਜਾਵੋ ਉਸ ਤੇ ਪ੍ਰਸੰਨਤਾ ਤੇ ਘਰ ਵਿਚ ਆ ਜਾਵੋ ਤੇ ਤਾਂ ਵੀ ਤੁਸੀਂ ਉਸ ਨੂੰ ਸੂਰਮਾ ਬਣਾ ਦਿੰਦੇ ਹੋ।
ਜੇ ਕਿਰਪਾ ਕਿਰਪਾ
ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੇ ਤੁਸੀਂ ਕਿਰਪਾ ਕਰ ਦੇਵੋ ਫਿਰ ਪੜਿਓ
ਪਿੰਗਲ ਪਰਬਤ ਪਰ ਚੜ
ਸਤਿਗੁਰੂ ਪਾਤਸ਼ਾਹ ਮਹਾਰਾਜ ਪਿੰਗਲ ਪਰਬਤ ਪਰ ਚੜ ਜਿਨ੍ਹਾਂ ਦੇ ਕੋਲ ਪ੍ਰੇਮ ਨਹੀਂ ਹੈ ਪ੍ਰੇਮ ਕਰਕੇ ਔਰ ਨੇਮ ਕਰਕੇ ਇਹ ਦੋਨਾਂ ਲੱਤਾਂ ਤੋਂ ਪਿੰਗਲੇ ਹੋ ਗਏ ਉਹ ਮੋਹ ਰੂਪੀ ਪਰਬਤ ਤੋਂ ਪਾਰ ਨਹੀਂ ਸਨ ਹੋ ਸਕਦੇ ਪਰ ਕਰੀ ਕਿਰਪਾ ਕਿਰਪਾਲ ਕਿਰਪਾਲੂ ਮਹਾਰਾਜ ਜੇ ਤੁਸੀਂ ਕਿਰਪਾ ਕਰਦੇ ਹੋ ਤੇ ਇਹ ਜਿਹੜਾ ਨੇਮ ਔਰ ਪ੍ਰੇਮ ਦੀਆਂ ਲੱਤਾਂ ਦੇ ਕੇ ਤੇ ਉਸਦਾ ਮੋਹ ਦਾ ਜਿਹੜਾ ਪਰਬਤ ਹੈ ਉਹ ਤੁਸੀਂ ਉਂਝ ਖਿੰਡਾ ਦਿੰਦੇ ਹੋ ਉਹ ਆਸਾਨ ਸੌਖੇ ਤਰੀਕੇ ਦੇ ਨਾਲ ਹੀ ਅਜਿਹੇ ਪਰਬਤ ਨੂੰ ਕਿਉਂਕਿ ਮੋਹ ਰੂਪੀ ਰਾਜਾ ਜਿੱਤਣਾ ਬਹੁਤ ਔਖਾ ਹੈ ਤੇ ਗੁਰੂ ਗਰੀਬ ਨਿਵਾਜ ਮਹਾਰਾਜ ਇਹ ਮੋਹ ਦਾ ਜਿਹੜਾ ਸੁਮੇਰ ਪਰਬਤ ਬਣਿਆ ਹੋਇਆ ਨਾ ਜਿਸ ਨੂੰ ਕੋਈ ਪਾਰ ਹੀ ਨਹੀਂ ਕਰ ਸਕਦਾ ਮਹਾਰਾਜ ਇਸ ਨੂੰ ਤੁਸੀਂ ਖਿੰਡਾ ਹੀ ਦਿੰਦੇ ਹੋ ਭਾਵ ਤੋੜ ਭੰਨੀ ਦਿੰਦੇ ਹੋ ਉਹ ਗੁਰਸਿੱਖ ਦੇ ਅੱਗੇ ਰਹਿੰਦਾ ਹੀ ਨਹੀਂ ਤੇ ਇਹ ਨੇਮ ਤੇ ਪ੍ਰੇਮ ਦੀਆਂ ਦੋ ਲੱਤਾਂ ਦੇ ਕੇ ਤੇ ਇਹ ਪਰਬਤ ਤੇ ਚੜ ਦਿੰਦੇ ਹੋ।
ਸ੍ਰੀ ਬਾਲਾ ਸੰਧਰਵਾਚ ਚਾਉ ਪਈ ਅਨਤੇ ਦੇਸ਼ ਸਤਿਗੁਰੂ ਸਧਾਰੇ
ਗੁੰਗ ਹੋਏ ਬਾਚਾਲ ਜਿਹੜੇ ਅਗਿਆਨਤਾ ਕਰਕੇ ਜਿਨ੍ਹਾਂ ਦੇ ਕੋਲ ਕੋਈ ਜੀਭਾ ਨਹੀਂ ਹੈ ਕਿ ਗਿਆਨ ਵਾਲਾ ਬਚਨ ਕਰਨਾ ਤੇ ਮਹਾਰਾਜ ਜਦੋਂ ਤੁਸੀਂ ਉਸ ਨੂੰ ਵਿਵੇਕ ਬੁੱਧੀ ਦੇ ਦਿੰਦੇ ਹੋ ਗਿਆਨ ਦੇ ਦਿੰਦੇ ਹੋ ਵਿਵੇਕ ਦੇ ਦਿੰਦੇ ਹੋ ਤੇ ਉਹ ਅਗਿਆਨਤਾ ਦਾ ਜਿਹੜਾ ਪਹਾੜ ਹੈ ਉਸ ਤੇ ਵੀ ਚੜ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੱਠਵੀਂ ਜੋਤ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੰਗੂ ਝੀਵਰ ਵਿਚਾਰਾ ਛੱਜੂ ਝੀਵਰ ਉਹ ਵਿਚਾਰਾ ਗੁੰਗਾ ਸੀ ਸੰਸਾਰ ਦੇ ਲੋਕਾਂ ਨੇ ਉਸ ਨੂੰ ਮੂਰਖ ਦੀ ਪਦਵੀ ਦਿੱਤੀ ਸੀ ਕਿ ਇਸ ਦੇ ਕੋਲ ਆਪਣੀ ਬੁੱਧੀ ਨਹੀਂ ਤੇ ਜੇ ਉਹ ਬ੍ਰਾਹਮਣ ਨੇ ਆ ਕਰਕੇ ਤਾਨਾ ਮਾਰਿਆ ਕਿ ਨਾਮ ਤੇ ਕ੍ਰਿਸ਼ਨ ਵਾਲਾ ਰਖਾਇਆ ਤੇ ਉਹ ਅੱਜ ਵੀ ਬੜੀ ਛੋਟੀ ਜੀ ਆ ਕੀ ਤੁਸੀਂ ਉਹਨਾਂ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਕਰ ਸਕਦੇ ਹੋ ਤੇ ਮਹਾਰਾਜ ਨੇ ਜਵਾਬ ਦਿੱਤਾ ਸੀ ਕਿ ਬ੍ਰਾਹਮਣ ਪੰਡਤਾ ਤੇਰੇ ਮਨ ਦੇ ਵਿੱਚ ਇਹ ਭੁਲੇਖਾਨਾ ਰਹਿ ਜਾਵੇ ਕਿ ਇਹ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਨੇ ਔਰ ਇਹ ਸਿੱਖੀ ਸਿਧਾਂਤਾਂ ਨੂੰ ਜਾਣਦੇ ਹੋਣਗੇ ਇਹ ਵਿਦਿਆ ਪੜ੍ਹੇ ਹੋਣਗੇ ਤੂੰ ਇੰਜ ਕਰ ਨਗਰ ਦੇ ਵਿੱਚੋਂ ਕੋਈ ਮਨੁੱਖ ਲੈ ਆ ਉਹ ਗੀਤਾ ਦੇ ਅਰਥ ਉਹ ਵੀ ਕਰ ਦੇਵੇਗਾ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋ ਜਾਵੇ। ਪੰਡਿਤ ਨੂੰ ਚਾਹ ਚੜ ਗਿਆ ਮਨ ਦੇ ਅੰਦਰ ਕਿ ਹੁਣ ਤੇ ਮੈਂ ਕੋਈ ਉਹ ਮਨੁੱਖ ਲਿਆਵਾਂਗਾ ਲੱਭ ਕੇ ਜਿਹੜਾ ਬੋਲਦਾ ਵੀ ਨਾ ਹੋਵੇ ਸੁਣਦਾ ਵੀ ਨਾ ਹੋਵੇ ਅਰਥ ਤਾਂ ਕਿਸੇ ਨੇ ਕੀ ਕਰਨੇ ਸੀ ਤੇ ਉਸ ਵੇਲੇ ਛੱਜੂ ਝੀਵਰ ਲੱਭਿਆ ਤੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਲਿਆ ਕੇ ਸਾਹਮਣੇ ਖੜਾ ਕਰ ਦਿੱਤਾ ਮਹਾਰਾਜ ਇਸ ਤੋਂ ਅਰਥ ਕਰਾਓ ਤੇ ਇਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਇਹ ਛੱਪੜੀ ਦੇ ਵਿੱਚ ਇਸਦਾ ਇਸ਼ਨਾਨ ਕਰਾਓ ਇਸ਼ਨਾਨ ਕਰਾ ਕੇ ਸਵੱਛ ਵਸਤਰ ਪਵਾ ਕੇ ਮਹਾਰਾਜ ਦੇ ਪਾਸ ਬਿਠਾਇਆ ਤੇ ਮਹਾਰਾਜ ਦੇ ਹੱਥ ਵਿੱਚ ਛੜੀ ਸੀ ਮਹਾਰਾਜ ਨੇ ਸਿਰ ਦੇ ਉੱਪਰ ਰੱਖ ਦਿੱਤੀ। ਚਤਰ ਦਿਸਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ। ਜਨਮਾਂ ਜਨਮਾਂਤਰਾਂ ਦੀ ਜਿਹੜੀ ਪਾਪਾਂ ਦੀ ਮੈਲ ਸੀ ਛੱਜੂ ਝੀਵਰ ਦੀ ਚੁੱਕ ਦਿੱਤੀ। ਸੁਨੈ ਗੁੰਗ ਜੋ ਜਾਹੇ ਸੁਰ ਸੁਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਯਾਕੀ ਇਕ ਵਾਰ ਚੌਪਈ ਕੋ ਕਹਿ। ਇਕ ਵਾਰੀ ਜਿਹੜਾ ਉਹ ਪਰਮੇਸ਼ਰ ਦੀ ਅਰਾਧਨਾ ਕਰ ਲੈਂਦਾ ਫਿਰ ਸਾਰੀਆਂ ਜਨਮਾਂ ਜਨਮਾਂਤਰਾਂ ਦੀ ਜਿਹੜੀ ਅਗਿਆਨਤਾ ਵਾਲੀ ਬੁੱਧੀ ਉਹ ਨਾਸ਼ ਹੋ ਜਾਂਦੀ ਹੈ ਗਿਆਨ ਵਾਲਾ ਬਗਤਾ ਬਣ ਜਾਂਦਾ। ਗੰਗੂ ਝੀਵਰ ਨੇ ਆਪ ਅਰਥ ਕੀਤੇ ਦੂਸਰਾ ਪੰਡਿਤ ਸਲੋਕ ਹੀ ਨਾ ਪੜ੍ਹ ਸਕਿਆ। ਮਹਾਰਾਜ ਕਹਿੰਦੇ ਛੱਜੂ ਇਹ ਤੈਨੂੰ ਸਲੋਕ ਵੀ ਆਪੇ ਪੜ੍ਹਨੇ ਪੈਣੇ ਹੈ। ਹੰਕਾਰ ਟੁੱਟ ਗਿਆ ਕਿ ਇੱਕ ਤੇ ਮੈਂ ਮੂਰਖ ਲਿਆ ਦੂਜਾ ਇਸ ਨੂੰ ਬੋਲਣਾ ਆਉਂਦਾ ਨਹੀਂ ਸੀ ਇਸ ਨੂੰ ਦੀਵਾ ਵੀ ਮਿਲ ਗਈ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਮਹਾਰਾਜ जे आप जी की बख्शिश हो जाए तो मैं आप जी की रहमत दे नाल आप जी दे जीवन कौतकां दी कथा लिख सकां। वह विवेक वाली बुद्धि मैनू दिओ जो छजू चीवर नूं दित्ती सी। इस तरह तरीके दे नाल महाराज जी दे अगे बेनती करदे ने, गुंग होए बाचाल, मेरे कोल ओ विवेक दी बुद्धि नहीं जिस करके ओ रसना नहीं जिस करके मैं आप जी दा जस कर सकां, मैं भी बाचाल प्रभु दे गुण गाउण वाला बन जावां। कायर होए पट जे धरै, महाराज मेरे अंदर इस दे ही अंदर पंज चोर बसी अले, काम क्रोध लोभ मोह अहंकार, ये पंज सामने मेरे सूरमे ने, इन्हां दे सामने मैं कायर हां डरपोक हां, क्योंकि मैं इन्हां दा पंजां दा मुकाबला नहीं कर सकदा। ते सतगुरु महाराज कहिंदे जिन मिल मारे पंच सूरबीर ऐ सो कौन बली रे। ये सूरमे आ, ये कोई चोर भी नहीं कले। महाराज कहिंदे इन्हां पंजां सूरमा दा मुकाबला करन वास्ते केड़ा इकला बली है, कोई एडा वड्डा बली है जिसने इन्हां दा मुकाबला कीता होवे। अभिमन्यु नूं इकले नूं छे जिहड़े चक्रवर्ती बादशाह पै गए, जिहड़े बड़े बली कहाउंदे सन करण वर्गे, पर इकला अभिमन्यु फिर भी चक्रव्यूह दे विच प्रवेश होके उन्हां दे जंग करदिआं इह आहुति दा यम कीता सी, कायर बन के नहीं सी निकलिआ। ते महाराज मेरे अंदर एक कायरता है कि ये जिहड़े काम क्रोध लोभ मोह हंकार पंज दुश्मन अंदर बैठे ने, पंज सूरमे बैठे ने, इन्हां दा मुकाबला करन वास्ते मैनूं सूरमताई दिओ। ਉਹ ਸੂਰਮਤਾਈ ਕਿਹੜੀ ਹੈ? ਦੈਵੀ ਗੁਣ ਨੇ ਸੱਤ ਸੰਤੋਖ, ਦਇਆ, ਧਰਮ, ਕਰਣਾ, ਮੁਦਤਾ, ਮੈਤਰੀ, ਇਹ ਦੈਵੀ ਗੁਣ ਜਿਹੜੇ ਨੇ, ਇਹ ਸੂਰਮੇ ਮੈਨੂੰ ਨਾਲ ਦਿਓ, ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ। ਜਿੱਥੇ ਕ੍ਰੋਧ ਦਾ ਅਗਨੀ ਪ੍ਰਚੰਡ ਹੁੰਦੀ ਹੈ, ਦੁਸ਼ਮਣ ਬਲਵਾਨ ਹੁੰਦਾ, ਉੱਥੇ ਸੰਤੋਖ ਦੇ ਦਿਓ ਇਸ ਦਾ ਮੁਕਾਬਲਾ ਕਰਨ ਵਾਸਤੇ। ਮੈਂ ਆਪ ਜੀ ਦੇ ਗੁਣ ਤਾਂ ਹੀ ਗਾ ਸਕਦਾ ਜੇ ਮਹਾਰਾਜ ਇਹ ਬਖਸ਼ਿਸ਼ਾਂ ਮੇਰੇ ਤੇ ਕਰ ਦਿਓ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਤਾਂ ਦੋਨਾਂ ਪੰਕਤੀਆਂ ਦਾ ਦੋਹਰਾ ਹੀ ਆ, ਪਰ ਇਸ ਦੇ ਅੰਦਰ ਜੋ ਮਹਾਰਾਜ ਜੀ ਦੇ ਅੱਗੇ ਤਰਲਾ ਕੱਢਿਆ, ਵਾਸਤਾ ਪਾਇਆ, ਉਹ ਬਹੁਤ ਡੂੰਘਾ ਹੈ ਕਿ ਮਹਾਰਾਜ ਜੇ ਪਿੰਗਲੇ ਨੂੰ ਤੁਸੀਂ ਲੱਤਾਂ ਦੇ ਕੇ ਸੁਮੇਰ ਪਰਬਤ ਭੰਨ ਸਕਦੇ ਹੋ, ਗੂੰਗੇ ਨੂੰ ਜੇਬਾ ਦੇ ਕਰਕੇ ਗੀਤਾ ਦੇ ਅਰਥ ਕਰਵਾ ਸਕਦੇ ਹੋ, ਇੱਕ ਕਾਇਰ ਨੂੰ ਸੂਰਮਾ ਬਣਾ ਕਰਕੇ ਇਹਨਾਂ ਪੰਜਾਂ ਦਾ ਮੁਕਾਬਲਾ ਕਰਵਾ ਸਕਦੇ ਹੋ, ਤੇ ਮਹਾਰਾਜ ਮੈਂ ਆਪ ਜੀ ਦਾ ਦਾਸ ਹਾਂ, ਕਿਰਪਾ ਕਰੋ ਮੇਰੇ ਤੇ ਵੀ ਇਹੋ ਜਿਹੀ ਵਿਵੇਕ ਵਾਲੀ ਬੁੱਧੀ ਦਿਓ, ਮੈਂ ਆਪ ਜੀ ਦਾ ਜਸ ਕਰਦਾ ਹੋਇਆ ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮਤਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ, ਮੇਰਾ ਜਨਮ ਮਰਨ ਦਾ ਦੁੱਖ ਮਿਟ ਜਾਵੇ, ਆਪ ਜੀ ਦਾ ਜਸ ਕਰਦਿਆਂ ਕਰਦਿਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਨੇ, ਗਰੀਬ ਨਿਵਾਜ ਰਹਿਮਤ ਕਰਨ, ਸਾਡਾ ਵੀ ਸੁਭਾਵਕ ਤੇ ਇਹੋ ਜਿਹਾ ਬਣ ਜਾਵੇ ਬੇਨਤੀਆਂ ਕਰਨ ਦਾ ਕਿ ਮਹਾਰਾਜ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਪੂਰਵਲੇ ਕਰਮਾਂ ਕਰਕੇ ਵਿਛੜੇ ਫਿਰਦੇ ਆ, 84 ਲੱਖ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਆ, ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਹੁਣ ਜੇ ਮਨੁੱਖਾ ਦੇਹੀ ਆਪ ਜੀ ਨੇ ਰਹਿਮਤ ਕਰਕੇ ਦਿੱਤੀ ਹੈ, ਕਿਰਪਾ ਕਰੋ ਵਿਵੇਕ ਵਾਲੀ ਬੁੱਧੀ ਵੀ ਦੇ ਦਿਓ, ਜਿਸ ਕਰਕੇ ਮੈਂ ਸਤਸੰਗਤ ਕਰਦਾ ਹੋਇਆ, ਸਿਮਰਨ ਕਰਦਾ ਹੋਇਆ ਭਵਜਲ ਸੰਸਾਰ ਤੋਂ ਲੰਘ ਜਾਵਾਂ। ਇਹ ਬੇਨਤੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤੀ ਹੈ।
ਸ੍ਰੀ ਬਾਲਾ ਸੰਦਰਵਾਚ ਚੌਪਈ ਆਨਕ ਦੇ ਸਤਿਗੁਰੂ ਸਿਧ ਹਰੇ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ, ਸੰਧੂ ਗੋਤ ਦੇ ਭਾਈ ਬਾਲਾ ਜੀ, ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਪਾਵਨ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਸੁਣਾ ਰਹੇ ਹਨ।
ਸੰਤ ਮੰਦ ਮਤ ਜਾਹੇ ਉਧਾਰੇ,
ਕੀ ਸੁਣਾਉਂਦੇ ਨੇ ਕਿ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਉਸ ਮੁਨਾਫਕ ਦੇਸ਼ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਹੋਰ ਦੇਸ਼ ਨੂੰ ਗਏ ਨੇ, ਤੇ ਸੰਤ ਮੰਦ ਮਤ ਜਾਹੇ ਉਧਾਰੇ, ਐਸੇ ਸੰਤ ਸੁਭਾਅ ਵਾਲੇ ਜਿਨ੍ਹਾਂ ਨੇ ਮੰਦੀ ਮਤ ਦੇ ਲੋਕਾਂ ਨੂੰ ਜਾ ਕਰਕੇ ਉਪਦੇਸ਼ ਦਿੱਤਾ ਔਰ ਉਨ੍ਹਾਂ ਨੂੰ ਹੀ ਜਾ ਕਰਕੇ ਇਹ ਭਗਤੀ ਦਾ ਦਾਨ ਦਿੱਤਾ, ਐਸੇ ਦਾਤੇ ਨੇ। ਇਹ ਨਹੀਂ ਦੇਖਿਆ ਕਿ ਇਹ ਸੇਵਾ ਵਾਲਾ ਹੈ, ਇਹ ਬੰਦਗੀ ਵਾਲਾ ਹੈ, ਇਹ ਸਤਸੰਗਤ ਕਰਨ ਵਾਲਾ ਹੈ ਤੇ ਇਹਨੂੰ ਮੁਕਤੀ ਦਾ ਦਾਨ ਦੇਈਏ। ਮਹਾਰਾਜ ਗਏ ਹੀ ਉਹਨਾਂ ਦੇ ਕੋਲ ਆ ਜਿਹੜੇ ਪਖੰਡ ਦੇ ਡੇਰੇ ਬਣਾ ਕੇ ਬੈਠੇ ਹੋਏ ਸਨ, ਵਲੀ ਕੰਧਾਰੀ ਵਰਗੇ ਜਿਹੜੇ ਹੰਕਾਰ ਦਾ ਗੜ੍ਹ ਬਣਾ ਕੇ ਬੈਠੇ ਹੋਏ ਸਨ, ਕਿਲਾ ਉਸਾਰਿਆ ਹੋਇਆ ਸੀ, ਉਹਨਾਂ ਦੇ ਜਾ ਕਰਕੇ ਹੰਕਾਰ ਤੋੜੇ, ਦੈਂਤਾਂ ਨੂੰ ਦੇ ਪਾਪ ਖੰਡਨ ਕੀਤੇ, ਜਿਹੜੇ ਕਈ ਕਈ ਯੁੱਗਾਂ ਦੇ ਸਰਾਪ ਲੈ ਕਰਕੇ ਤੇ ਦੈਂਤ ਦੇਹੀ ਨੂੰ ਪ੍ਰਾਪਤ ਕਰਕੇ ਬੈਠੇ ਹੋਏ ਨੇ। ਪਿੱਛੇ ਪ੍ਰਸੰਗ ਆਇਆ ਸੀ, ਇੱਕ ਮਗਰਮੱਛ ਬਣਿਆ ਹੋਇਆ ਸੀ ਸਤਯੁਗ ਦਾ, ਉਸ ਜਨਕ ਰਾਜੇ ਤੋਂ ਸਰਾਪ ਲੈ ਕਰਕੇ ਤੇ ਮਗਰਮੱਛ ਦਾ ਸਰੂਪ ਧਾਰਨ ਕਰਕੇ ਸਮੁੰਦਰ ਵਿੱਚ ਹੀ ਬੈਠਾ ਸੀ। ਮਹਾਰਾਜ ਨੇ ਉਸਦਾ ਵੀ ਜਾ ਕੇ ਉਧਾਰ ਕੀਤਾ। ਸਤਿਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਐਸੇ ਸ਼ਾਂਤ ਸੁਭਾਅ ਵਾਲੇ, ਉਨ੍ਹਾਂ ਦਾ ਹੀ ਜਾ ਕੇ ਉਧਾਰ ਕੀਤਾ ਜਿਹੜੇ ਮੰਦੀ ਮਤ ਵਾਲੇ ਲੋਕ ਸਨ।
ਮੈਂ ਪੁਨਾ ਦੁਤੀਆ ਸੰਗ ਮਰਦਾਨਾ,
ਇੱਕ ਮਹਾਰਾਜ ਮੈਂ ਤੇ ਦੂਜਾ ਭਾਈ ਮਰਦਾਨਾ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਾ ਰਹੇ ਸਾਂ।
ਅਨੁਸਾਰੀਆਂ ਕਰਹਿ ਪਿਆਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਨੁਸਾਰੀ ਹੋ ਕਰਕੇ ਅਸੀਂ ਨਾਲ ਚੱਲਦੇ ਸਾਂ।
ਮਾਰਗ ਚਲਤ ਗ੍ਰਾਮ ਇੱਕ ਹੇਰਾ,
ਰਸਤੇ ਤੇ ਚਲਦਿਆਂ ਚਲਦਿਆਂ ਇੱਕ ਨਗਰ ਆਇਆ ਤੇ ਉਹ ਦੇਖਿਆ ਮਹਾਰਾਜ ਨੇ।
ਤਹਿ ਤਰਕੈ ਤਰਕੀਨ ਬਸੇਰਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਨਗਰ ਨੂੰ ਦੇਖ ਕਰਕੇ ਤੇ ਉਸ ਨਗਰ ਦੇ ਪਾਸ ਇੱਕ ਰੁੱਖ ਸੀ, ਉਸ ਦੇ ਹੇਠਾਂ ਡੇਰਾ ਕਰ ਲਿਆ।
ਸੰਤ ਜਾਣ ਤਹਿ ਕੇ ਨਰ ਆਏ,
ਔਰ ਉਥੋਂ ਦੇ ਲੋਕ ਵੀ ਬੜੇ ਭਲੇ ਸਨ, ਉਨ੍ਹਾਂ ਨੇ ਜਾਣਿਆ ਕਿ ਕੋਈ ਫਕੀਰ, ਕੋਈ ਸਾਧੂ, ਕੋਈ ਸੰਤ ਮਹਾਤਮਾ ਆਏ ਨੇ, ਨਾਲ ਇਨ੍ਹਾਂ ਦੇ ਦੋ ਚੇਲੇ ਬਾਲਕੇ ਵੀ ਨੇ। ਐਸਾ ਲਿਬਾਸ ਮਹਾਰਾਜ ਦਾ ਸੀ, ਦੇਹ ਕਰਕੇ ਤੇ ਨਗਰ ਦੇ ਲੋਕ ਮਹਾਰਾਜ ਦੇ ਕੋਲ ਆਏ।
ਹਿਰਦੇ ਭਾਵ ਧਰ ਸੀਹ ਚੁਕਾਏ,
ਬੜਾ ਮਨ ਦੇ ਅੰਦਰ ਭੈ ਰੱਖਿਆ, ਕਿਉਂਕਿ ਜਦੋਂ ਮਨੁੱਖ ਨੂੰ ਦੁੱਖ ਹੋਵੇ ਨਾ ਫਿਰ ਮਹਾਤਮਾ ਦੀ ਸੰਗਤ ਵੀ ਚੰਗੀ ਲੱਗਦੀ ਹੈ, ਤੇ ਜੇ ਸਾਰੇ ਸੁਖੀ ਹੋਣ ਤੇ ਫਿਰ ਜਿਹੜਾ ਮਹਾਤਮਾ ਦੀ ਸੰਗਤ ਜਾਂ ਸਤਸੰਗਤ ਜਾਂ ਪਰਮੇਸ਼ਰ ਦਾ ਨਾਮ ਉਹ ਵੀ ਨਹੀਂ ਚੰਗਾ ਲੱਗਦਾ। ਅੰਮ੍ਰਿਤ ਕੌਰ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨ ਹੁਡੀਠੀ। ਇਹ ਮਾਨਮੁਖ ਪੁਰਸ਼ਾਂ ਦੀ ਹਾਲਤ ਹੁੰਦੀ ਹੈ। ਹੁਣ ਇਨ੍ਹਾਂ ਨੂੰ ਦੁੱਖ ਹੈ ਕਿ 6 ਮਹੀਨਿਆਂ ਦੇ ਬਾਅਦ ਨਗਰ ਸੜ ਜਾਂਦਾ, ਤੇ ਦੇਖਿਆ ਕਿ ਕੋਈ ਮਹਾਤਮਾ ਉਤਰੇ ਨੇ ਸਾਡੇ ਨਗਰ ਦੇ ਵਿੱਚ, ਦੇਖਦੇ ਹੀ ਨਗਰ ਦੌੜ ਕੇ ਆਏ, ਬੜਾ ਹਿਰਦੇ ਦੇ ਅੰਦਰ ਪ੍ਰੇਮ ਜਾਗਿਆ ਤੇ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ।
ਅਨ ਆਨ ਦੀਨੋ ਹਿਤ ਅਸਨਾ,
ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਛਕਣ ਵਾਸਤੇ ਕੁਝ ਪਦਾਰਥ ਵੀ ਲਿਆ ਕੇ ਆਏ ਨੇ।
ਬਿਨਾ ਜੁਗਤ ਬਾਨੀ ਭਾਨ ਰਸਨਾ,
ਔਰ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਹਨ।
ਜਿਨ ਕੀ ਬਿਨਾ ਸ਼ਰਾਉਣ ਘਰ ਪੂਰੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਏ ਹੋਏ ਸਤਸੰਗੀਆਂ ਦੀ, ਇਸ ਨਗਰ ਦੇ ਲੋਕਾਂ ਦੀ ਜਦ ਪ੍ਰੇਮ ਵਾਲੀ ਬੇਨਤੀ ਸੁਣੀ,
ਨੈਣ ਕੋਰ ਕਰੁਣਾ ਜਿਨ ਪੂਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਨ੍ਹਾਂ ਦੇ ਨੇਤਰ ਕਵਲ ਦੀਆਂ ਪੰਖੜੀਆਂ ਦੇ ਕੋਨਿਆਂ ਵਰਗੇ ਨੇ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਵਿਦਾਰਿਓ, ਮਹਾਰਾਜ ਨੇ ਟੇਢੀ ਨਿਗਾਹ ਦੇ ਨਾਲ ਤੱਕਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਪਰਮੇਸ਼ਰ ਜਦ ਬਖਸ਼ਿਸ਼ ਕਰਦਾ ਤਿੰਨ ਤਰੀਕਿਆਂ ਦੇ ਨਾਲ ਕਰਦਾ, ਜਾਂ ਤਾਂ ਉਹ ਸਿਰ ਦੇ ਉੱਪਰ ਹੱਥ ਰੱਖ ਦੇਵੇ, ਤੇ ਜਾਂ ਉਹ ਟੇਢੀ ਨਿਗਾਹ ਦੇ ਨਾਲ ਤੱਕ ਲਵੇ, ਜਾਂ ਆਪਣੇ ਸੇਵਕਾਂ ਨੂੰ ਆਪਣੇ ਕੰਠ ਨਾਲ ਲਾ ਲਵੇ। ਚਤੁਰ ਦਿਸ਼ਾ ਕੀਨੋ ਵਾਲੇ ਆਪਣ ਸਿਰ ਉੱਪਰ ਕਰ ਧਾਰਿਓ, ਕੰਠ ਲਾਏ ਅਵਗੁਣ ਸਭ ਮਿੱਟੇ, ਦਇਆਲ ਪੁਰਖ ਬਖਸ਼ੰਦ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੂਖ ਵਿਦਾਰਿਓ, ਤਿੰਨ ਬਖਸ਼ਿਸ਼ਾਂ ਨੇ ਮਹਾਰਾਜ ਦੀਆਂ। ਤੇ ਜਦ ਪ੍ਰੇਮੀਆਂ ਨੇ ਆ ਕੇ ਬੜੀ ਨਿਮਰਤਾ ਦੇ ਨਾਲ ਮਹਾਰਾਜ ਨੂੰ ਨਮਸਕਾਰ ਕੀਤੀ, ਬੇਨਤੀਆਂ ਕੀਤੀਆਂ, ਤੇ ਮਹਾਰਾਜ ਨੇ ਉਹ ਕਵਲ ਸਰੀਖੀਆਂ ਪੰਖੜੀਆਂ ਦੇ ਨੇਤਰਾਂ ਵਾਲਿਆਂ ਨੇ ਟੇਢੀ ਨਗਰ ਨਾਲ ਤੱਕ ਕਰਕੇ ਉਨ੍ਹਾਂ ਦੇ ਦੁੱਖ ਨਿਵਰਤ ਕਰ ਦਿੱਤੇ।
ਦੋਹਰਾ ਕੇ ਤਕਦੇਸ਼ਕੀਨੋ ਸ਼ਿਵਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਈ ਦਿਨ ਉਸ ਰੁੱਖ ਦੇ ਹੇਠਾਂ ਹੀ ਆਪਣਾ ਡੇਰਾ ਰੱਖਿਆ।
ਕਰਨ ਨਰਨ ਕਲਿਆਣ,
ਜਿਨ੍ਹਾਂ ਨੇ ਕੇਵਲ ਸਰੂਪ ਹੀ ਕਲਯੁਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਰੂਪ ਧਾਰਨ ਕੀਤਾ ਹੈ।
ਰਾਜ ਰਖੀ ਸਿੱਖਿਆ ਸੁਹਦ,
ਰਾਜ ਰਖੀ, ਰਾਜ ਰਖੀ ਉਸ ਨੂੰ ਕਿਹਾ ਜਾਂਦਾ ਜਿਹੜਾ ਧਰਮ ਅਰਥ ਕਾਮ ਮੋਖ ਕਾ ਦਾਤਾ ਹੋਵੇ, ਚਾਰੇ ਪਦਾਰਥ ਦੇਣ ਵਾਲਾ ਹੋਵੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਾਜ ਰਖੀ ਸਨ, ਜਿਨ੍ਹਾਂ ਨੇ ਆਏ ਹੋਏ ਪ੍ਰੇਮੀਆਂ ਦੀਆਂ ਸਾਰੀਆਂ ਬੇਨਤੀਆਂ ਨੂੰ ਵੀ ਸੁਣ ਕਰਕੇ ਤੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਕੀਤੇ ਨੇ ਤੇ ਆਪਣੇ ਸਿੱਖਾਂ ਨੂੰ ਸੁੱਖ ਦਿੱਤਾ ਹੈ।
ਇਹ ਦਰਸ਼ਨ ਅਗ ਹਨ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਪਾਪ ਨਾਸ ਹੋ ਜਾਂਦੇ ਨੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ।
ਚਾਉ ਪਈ ਬਾਸਰ ਕੇ ਤਕ ਬਤੀਤੇ ਜਬ ਹੀ,
ਜਦੋਂ ਕਈ ਦਿਨ ਬਤੀਤ ਹੋ ਗਏ, ਸਤਸੰਗੀ ਬਣ ਕਰਕੇ ਇਹ ਪ੍ਰੇਮੀ ਨਗਰ ਦੇ ਆਉਣ ਲੱਗ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਰੁੱਖ ਦੇ ਹੇਠਾਂ ਬੈਠ ਕਰਕੇ ਧੋਕੀ ਬਾਣੀ ਦਾ ਜਾਪ ਕਰਦੇ ਨੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦਾ ਤੇ ਇਨ੍ਹਾਂ ਲੋਕਾਂ ਦੇ ਅੰਦਰ ਬੜਾ ਪ੍ਰੇਮ ਜਾਗਿਆ। ਇਸੇ ਤਰ੍ਹਾਂ ਸਤਸੰਗਤ ਕਰਦਿਆਂ ਕਈ ਦਿਨ ਲੰਘ ਗਏ। ਸਾਰੇ ਹੀ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਲਾ ਕੇ ਪ੍ਰੇਮ ਧਾਰਨ ਕਰਕੇ ਗੁਰਬਾਣੀ ਸੁਣਦੇ ਨੇ, ਨਾਲੇ ਪ੍ਰੇਮ ਕਰਦੇ ਹਨ। ਇੱਕ ਦਿਨ ਨਗਰ ਦੇ ਲੋਕਾਂ ਨੇ ਆਪਣੀ ਤਿਆਰੀ ਕਰ ਲਈ, ਕਿਉਂਕਿ ਇਨ੍ਹਾਂ ਦਾ ਉਹ ਦਿਨ ਨੇੜੇ ਆ ਗਿਆ ਕਿ ਨਗਰ ਨੂੰ ਅੱਗ ਲੱਗਣੀ ਸੀ ਤੇ ਇਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਹੁਣ ਇਸ ਦਿਨ ਨਗਰ ਨੂੰ ਅੱਗ ਲੱਗਦੀ ਹੈ ਤੇ ਇਹ ਪਹਿਲਾਂ ਹੀ ਆਪਣਾ ਜਿਹੜਾ ਸਾਜੋ ਸਮਾਨ ਹੈ ਗੱਡਿਆਂ ਤੇ ਲੱਦ ਕੇ ਤੇ ਬਾਹਰ ਕੱਢ ਲੈਂਦੇ ਕਿ ਇਹ ਸਾਡਾ ਘਰ ਬਾਰੀ ਤੇ ਸੜਨਾ ਹੀ ਸੜਨਾ ਤੇ ਸਾਜੋ ਸਮਾਨ ਹੀ ਨਾ ਸੜ ਜੇ ਕਿਤੇ। ਇੱਕ ਦਿਨ ਉਹ ਆ ਗਿਆ ਜਿਸ ਦਿਨ ਅੱਗ ਲੱਗਣੀ ਸੀ ਤੇ ਸਾਰਿਆਂ ਨੇ ਆਪਣੀ ਤਿਆਰੀ ਕਰ ਲਈ। ਆਪੋ ਆਪਣੇ ਘਰਾਂ ਦੀ ਸਾਰਿਆਂ ਨੇ ਸੌਜ ਸਮੱਗਰੀ ਜਿਹੜੀ ਉਹ ਸੰਭਾਲ ਲਈ।
ਰੀਤ ਹੇਰ ਕਾ ਸਵਾਮੀ,
ਇਨ੍ਹਾਂ ਦੀ ਰੀਤੀ ਭਾਵ ਉਨ੍ਹਾਂ ਦੀ ਇਹ ਹਾਲਤ ਵੇਖ ਕੇ ਚਾਲ ਦੇਖ ਕਰਕੇ ਸਵਾਮੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ
ਭਣੇ ਬਚਨ ਸ਼ੁਭ ਅੰਤਰਜਾਮੀ,
ਅੰਤਰਜਾਮੀ ਜਾਣਦੇ ਤੇ ਸਨ ਸਭ ਦੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰ ਫਿਰ ਵੀ ਮਹਾਰਾਜ ਪੁੱਛਣਾ ਚਾਹੁੰਦੇ ਸਨ ਇਨ੍ਹਾਂ ਤੋਂ। ਮਹਾਰਾਜ ਕਹਿਣ ਲੱਗੇ, ਕੀ ਗੱਲ ਹੈ, ਤੁਸੀਂ ਤਿਆਰੀ ਕਿਉਂ ਕੀਤੀ ਹੈ? ਇਹ ਜਿਹੜੇ ਗੱਡੇ ਤੁਸੀਂ, ਇਨ੍ਹਾਂ ਦੇ ਉੱਪਰ ਸਾਰਾ ਘਰ ਦਾ ਸਾਜੋ ਸਮਾਨ ਜਿਹੜਾ ਸਭ ਲੱਦਿਆ ਹੋਇਆ ਹੈ।
ਗ੍ਰਾਮ ਤਿਆਗ ਗਮਣੇ ਕਿਸੇ ਥਾਈ,
ਕੀ ਗੱਲ, ਤੁਸੀਂ ਇਹ ਨਗਰ ਛੱਡ ਕੇ ਕਿਸੇ ਹੋਰ ਥਾਈ ਚਲੇ ਚੱਲੇ ਹੋ? ਕਿ ਇਹ ਨਗਰ ਕਿਉਂ ਛੱਡ ਚੱਲੇ ਹੋ? ਸਾਰਾ ਸਾਜੋ ਸਮਾਨ ਘਰਾਂ ਦਾ ਉੱਪਰ ਲੱਦ ਲਿਆ ਹੈ।
ਇਹ ਦੁੱਖ ਤੇ ਕਰ ਸਕਦੇ ਉਜਾਰਾ,
ਕਿਹੜਾ ਦੁੱਖ ਮਿਲਿਆ ਤੁਹਾਨੂੰ ਇਸ ਨਗਰ ਦੇ ਵਿਚ ਰਹਿੰਦਿਆਂ ਹੋਇਆਂ, ਜਿਸ ਕਰਕੇ ਤੁਸੀਂ ਇਹ ਨਗਰ ਛੱਡ ਚੱਲੇ ਹੋ ਤੇ ਹੋਰ ਨਗਰ ਥਾਈ ਚੱਲੇ ਹੋ?
ਚਲੇ ਅਨੰਤ ਯੁੱਤ ਸਭ ਪਰਿਵਾਰ,
ਸਭ ਪਰਿਵਾਰਾਂ ਦੇ ਸਮੇਤ ਹੀ ਤੁਸੀਂ ਸਾਰਾ ਨਗਰ ਇੱਕੋ ਵਾਰੀ ਨਿਕਲ ਚੱਲੇ ਹੋ। ਤੁਹਾਨੂੰ ਕਿਸੇ ਨੇ ਕੀ ਦੁੱਖ ਦਿੱਤਾ ਤੁਸੀਂ ਸਾਨੂੰ ਦੱਸਣਾ ਕਰੋ?
ਕਿਦੋਂ ਭਇਓ ਭੈ ਭੂਪਤ ਕਾਂਕੋ,
ਜਾਂ ਫਿਰ ਤੁਹਾਨੂੰ ਕਿਸੇ ਰਾਜੇ ਨੇ ਤੁਹਾਨੂੰ ਕੋਈ ਡਰ ਦਿੱਤਾ ਕਿ ਇਹ ਨਗਰ ਛੱਡ ਦਿਓ, ਜਾਂ ਤੁਹਾਨੂੰ ਕੋਈ ਰਾਜਾ ਤੰਗ ਕਰਦਾ ਤਾਂ ਦੱਸ ਦਿਓ ਕਿ ਸਾਨੂੰ, ਅਸੀਂ ਉਸ ਦਾ ਕੋਈ ਕਾਰਨ ਜਾਂ ਕੋਈ ਇਲਾਜ ਵੀ ਉਪਚਾਰ ਵੀ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣਦੇ ਤਾਂ ਸਨ ਪਰ ਇਨ੍ਹਾਂ ਤੋਂ ਕਹਾਉਣਾ ਚਾਹੁੰਦੇ ਨੇ। ਮਹਾਰਾਜ ਕਹਿੰਦੇ, ਕੀ ਦੁੱਖ ਹੈ ਉਹ ਦੁੱਖ ਦੱਸ ਦੇਵੋ।
ਮੈਂ ਵਿਘਨ ਕੋ ਕਹੀਐ ਤਾਂ ਕੋ,
ਜਿਹੜਾ ਵੀ ਕੋਈ ਵਿਘਨ ਹੈ ਉਹ ਕਿਰਪਾ ਕਰਕੇ ਦੱਸ ਦੇਵੋ ਤੁਸੀਂ ਸਾਨੂੰ।
ਚਾਉ ਭਾਈ ਸੁਣੋ ਸੁਖਦ ਜੀ ਸ੍ਰੀ ਗੁਰੂ ਨਾਨਕ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਸੀਂ ਸੁੱਖਾਂ ਨੂੰ ਦੇਣ ਵਾਲੇ ਹੋ, ਸਾਡੀ ਬੇਨਤੀ ਸੁਣੋ।
ਲਗਹਿ ਅਗਨ ਇਸ ਗ੍ਰਾਮ ਅਚਾਨਕ,
ਮਹਾਰਾਜ ਅਚਾਨਕ ਹੀ ਇਸ ਮਹੀਨੇ ਦੇ ਵਿਚ ਇਸ ਦਿਨ ਨੂੰ ਇਸ ਨਗਰ ਨੂੰ ਅੱਗ ਲੱਗ ਜਾਂਦੀ ਹੈ।
ਇਸ ਦੁੱਖ ਤੇ ਹਮ ਅੰਤ ਪਧਾਰੇ,
ਮਹਾਰਾਜ ਇਹ ਹੀ ਵੱਡਾ ਦੁੱਖ ਹੈ ਸਾਡੇ ਵਾਸਤੇ, ਔਰ ਇਸੇ ਦੁੱਖ ਦੇ ਕਰਕੇ ਅਸੀਂ ਇਸ ਦਿਨ ਤੋਂ ਪਹਿਲਾਂ ਪਹਿਲਾਂ ਇਹ ਨਗਰ ਛੱਡ ਕੇ ਬਾਹਰ ਚਲੇ ਜਾਂਦੇ ਹਾਂ।
ਬਾਹਰ ਆਏ ਕਰ ਹੈ ਘਰ ਬਾਰੇ,
ਫਿਰ ਅਸੀਂ ਆ ਕਰਕੇ ਆਪੋ ਆਪਣੇ ਘਰ ਬਣਾਉਂਦੇ ਹਾਂ, ਘਰ ਬਣਾ ਕਰਕੇ ਆਪਣੇ ਸਮਾਨ ਟਿਕਾਉਂਦੇ ਹਾਂ, ਫਿਰ ਰਹਿਣਾ ਕਰਦੇ ਹਾਂ।
ਛਠੇ ਮਾਸ ਇੱਕ ਬਾਸੁਰ ਮਾਹੀ,
ਮਹਾਰਾਜ ਛਿਆਂ ਮਹੀਨਿਆਂ ਤੋਂ ਬਾਅਦ ਛਠੇ ਮਾਠ ਇੱਕ ਬਾਸੁਰ ਮਾਹੀ, ਛਠੇ ਛੇ ਮਾਠ ਮਹੀਨੇ ਇੱਕ ਦਿਨ ਛਿਆ ਮਹੀਨਿਆਂ ਤੋਂ ਬਾਅਦ ਇਸ ਨਗਰ ਨੂੰ ਅੱਗ ਲੱਗਦੀ ਹੈ। ਇਹ ਦੇਖੋ ਕਿ ਸਾਨੂੰ ਇੱਥੇ ਹਰ ਮਹੀਨੇ ਇੱਥੇ ਟੈਕਸ ਦੇਣਾ ਪੈਂਦਾ, ਘਰ ਦਾ ਬਿੱਲ ਭਰਨਾ ਪੈਂਦਾ, ਸਾਨੂੰ ਉਹੀ ਨਹੀਂ ਪੂਰਾ ਹੁੰਦਾ, ਕਿੱਡਾ ਵੱਡਾ ਦੁੱਖ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਕਿ ਇਹੀ ਦੁੱਖ ਕਰਕੇ ਸਾਨੂੰ ਭਾਰੀ ਕੰਮ ਵੀ ਕਰਨਾ ਪੈਂਦਾ ਕਿ ਅਸੀਂ ਮੌਰਗੇਜ ਦੇਣੀ ਹੈ। ਪਰ ਉਸ ਨਗਰ ਦੇ ਲੋਕਾਂ ਨੂੰ ਕਿੱਡਾ ਵੱਡਾ ਦੁੱਖ ਹੋਵੇਗਾ ਜਿਨ੍ਹਾਂ ਦਾ ਛੇ ਮਹੀਨਿਆਂ ਤੋਂ ਬਾਅਦ ਘਰ ਹੀ ਸੜ ਜਾਂਦਾ, ਔਰ ਹਰ ਛੇ ਮਹੀਨੇ ਤੋਂ ਬਾਅਦ ਨਵਾਂ ਘਰ ਬਣਾਉਣਾ ਪੈਂਦਾ, ਨਾਲੇ ਸਾਰਾ ਘਰ ਦਾ ਸਾਜੋ ਸਮਾਨ ਇੱਕ ਵਾਰੀ ਬਾਹਰ ਕੱਢ ਕੇ ਲਿਆਉਣਾ, ਕੁਝ ਦਿਨ ਬਾਹਰ ਰਹਿਣਾ, ਕਦੋਂ ਉਹ ਘਰ ਸੜਨ, ਨਗਰ ਸੜੇ, ਫਿਰ ਉਹ ਠੰਡਾ ਹੋਵੇ, ਫਿਰ ਨਗਰ ਦੇ ਵਿਚ ਵਾਪਸ ਜਾਣ, ਸਭ ਤੋਂ ਵੱਡਾ ਦੁੱਖ ਸੀ। ਤੇ ਮਹਾਰਾਜ ਛਿਆ ਮਹੀਨਿਆਂ ਤੋਂ ਬਾਅਦ ਇੱਕ ਦਿਨ ਆਉਂਦਾ ਤੇ ਇਸ ਨਗਰ ਨੂੰ ਅੱਗ ਲੱਗਦੀ ਹੈ।
ਅਗਨ ਸੰਗ ਜਾਹਵਾ ਕੋ ਦਾਹੀ,
ਔਰ ਜਿਹੜਾ ਵੀ ਅਗਨ ਦੀ ਲਪੇਟ ਵਿਚ ਆ ਗਿਆ ਸਾਰਾ ਕੁਝ ਛੱਡ ਜਾਂਦਾ ਹੈ। ਇਸ ਵਾਸਤੇ ਅਸੀਂ ਉਸ ਦਿਨ ਤੋਂ ਪਹਿਲਾਂ ਪਹਿਲਾਂ ਹੀ ਬਾਹਰ ਨਿਕਲ ਜਾਂਦੇ ਹਾਂ।
ਕੇਤਕ ਦਿਵਸ ਸਦਨ ਇਹ ਭੱਜ ਕੇ,
ਕਈ ਦਿਨ ਅਸੀਂ ਇਸ ਘਰਾਂ ਨੂੰ ਛੱਡ ਕਰਕੇ,
ਬਸ ਹੈ ਅਨੰਤ ਗ੍ਰਾਮ ਭੈ ਭੱਜ ਕੇ,
ਔਰ ਇਸ ਤੋਂ ਭੈ ਧਾਰਨ ਕਰਕੇ ਤੇ ਨਗਰ ਤੋਂ ਡਰ ਕੇ ਭੱਜ ਜਾਂਦੇ ਹਾਂ ਤੇ ਹੋਰ ਕਿਤੇ ਥਾਂ ਤੇ ਰਹਿ ਕਰਕੇ ਗੁਜ਼ਾਰਾ ਕਰਦੇ ਹਾਂ।
ਆਓ ਚਲੋ ਜੇ ਸੰਗ ਹਮਾਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਤੁਸੀਂ ਵੀ ਇਸ ਨਗਰ ਦੇ ਵਿਚ ਨਾ ਰਹਿਣਾ ਕਰੋ, ਕਿਉਂਕਿ ਮਹਾਰਾਜ ਦੇ ਨਾਲ ਪ੍ਰੇਮ ਹੋ ਗਿਆ ਸੀ, ਸਤਸੰਗਤ ਕਰਦੇ ਸਾਂ ਤੇ ਕਹਿੰਦੇ ਮਹਾਰਾਜ ਤੁਸੀਂ ਵੀ ਕਿਰਪਾ ਕਰੋ ਤੇ ਸਾਡੇ ਨਾਲ ਹੀ ਚੱਲੋ, ਇਸ ਨਗਰ ਵਿਚ ਨਾ ਰਹੋ।
ਚਰਨ ਤੁਮਾਰੇ,
ਸਾਰੇ ਹੀ ਮਹਾਰਾਜ ਅਸੀਂ ਉਥੇ ਤੁਹਾਡੇ ਚਰਨਾਂ ਦਾ ਸੇਵਨ ਕਰਾਂਗੇ, ਆਪ ਜੀ ਦੇ ਨਾਲ ਪ੍ਰੇਮ ਕਰਾਂਗੇ, ਸਤਸੰਗਤ ਕਰਾਂਗੇ ਤੇ ਕਿਰਪਾ ਕਰਕੇ ਸਾਡੇ ਨਾਲ ਇਸ ਨਗਰ ਤੋਂ ਬਾਹਰ ਚਲੇ ਜਾਓ।
ਸੰਤ ਰੂਪ ਤੁਮ ਪਰ ਉਪਕਾਰੀ,
ਮਹਾਰਾਜ ਤੁਸੀਂ ਪਰ ਉਪਕਾਰ ਕਰਨ ਵਾਲੇ ਹੋ, ਸੰਤ ਰੂਪ ਹੋ, ਸ਼ਾਂਤ ਸੁਭਾਅ ਹੈ ਤੁਹਾਡਾ,
ਇੱਛਾ ਜੋ ਕਰੋ ਤੁਮਾਰੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ ਤੇ ਜੋ ਤੁਹਾਡੀ ਇੱਛਾ ਹੈ ਉਹ ਕਰਮ ਕਰੋ।
ਦੋਹਰਾ ਕਰੁਣਾ ਕਰ ਬੋਲੇ ਬਚਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਹੁਣ ਇਨ੍ਹਾਂ ਨੂੰ ਉਪਦੇਸ਼ ਦੇਣ ਵਾਲੇ ਬਚਨ ਬੋਲਣ ਲੱਗੇ।
ਬੇਦੀ ਕੁਲ ਕੇਤ,
ਜੋ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ,
ਤਾਰੋ ਸਿੱਖੀ ਗੁਰੂ ਕੀ,
ਸਤਿਗੁਰੂ ਮਹਾਰਾਜ ਕਹਿੰਦੇ ਐ ਪ੍ਰੇਮੀਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿੱਖੀ ਧਾਰਨ ਕਰ ਲਵੋ।
ਹੁਣ ਮਹਿਨ ਜਲ ਹੈ ਨਿਕੇਤ,
ਫਿਰ ਕਦੇ ਵਾਸਤੇ ਘਰ ਨਹੀਂ ਜਲਦੇ, ਇਕ ਵਾਰੀ ਸਿੱਖੀ ਧਾਰਨ ਕਰ ਲੋ, ਨਿਰੰਕਾਰ ਦੇ ਨਾਲ ਜੁੜ ਜਾਓ। ਦਯਾ ਕਰਨ ਦੁਖ ਹਰਣ ਉਚਰਣ ਨਾਮ ਕੀਰਤਨ ਹੈ, ਦਯਾਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ, ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਜਿਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਮੇਦਨੀ ਸ੍ਰਿਸ਼ਟੀ ਸਾਜਣਾ ਕੀਤੀ ਹੈ, ਉਸ ਨੇ ਪਾਹੇ ਬਲੰਦੜੀ ਬੁੱਝ ਗਈ, ਇਸ ਦੇ ਵਿਚ ਜਿਹੜੀ ਸਭ ਤੋਂ ਵੱਡੀ ਲੋਭ ਦੀ ਤ੍ਰਿਸ਼ਨਾ ਦੀ ਅੱਗ ਬਲਦੀ ਸੀ, ਜੇ ਉਹ ਬੁਝਾ ਸਕਦਾ ਤੇ ਇਹ ਤਾਂ ਪ੍ਰਤੱਖ ਅਗਨੀ ਹੈ ਹੀ ਕੁਛ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਨਿਰੰਕਾਰ ਦੀ ਸਿੱਖੀ ਧਾਰਨ ਕਰ ਲੋ, ਉਹ ਦਇਆ ਕਰਨ ਵਾਲਾ ਹੈ, ਦੁੱਖ ਹਰਣ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ, ਉਚਰਣ ਨਾਮ ਕੀਰਤਨ ਹੈ, ਇੱਕ ਵਾਰੀ ਆਪਣੀ ਰਸਨਾ ਤੋਂ ਉਸ ਨਿਰੰਕਾਰ ਦਾ ਨਾਮ ਤਾਂ ਜਪੋ, ਸਿੱਖੀ ਤਾਂ ਧਾਰਨ ਕਰੋ, ਉਸ ਦੇ ਹੋ ਤਾਂ ਜਾਓ, ਫਿਰ ਦੁਬਾਰਾ ਕਦੇ ਘਰ ਨੂੰ ਅੱਗ ਨਹੀਂ ਲੱਗੇਗੀ, ਇਹ ਨਗਰ ਨਹੀਂ ਸੜਨਗੇ।
ਸਤਨਾਮ ਕੋ ਜਾਪ ਜਪੀਜੈ,
ਕਿਉਂਕਿ ਉਹ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਚਾਰ ਯੁੱਗਾਂ ਦੇ ਵਿਚ ਚਾਰ ਯੁੱਗਾਂ ਦੀ ਮਰਿਆਦਾ ਨੂੰ ਬਣਾਉਣ ਦੇ ਵਿਚ ਸੱਚਾ ਸੀ, ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਆਦ ਕਾਲ ਤੋਂ ਲੈ ਕਰਕੇ ਰਹਿੰਦੀ ਦੁਨੀਆਂ ਤੱਕ ਹੀ ਸੱਚਾ ਰਹੇਗਾ। ਉਹ ਜੋ ਨਾਮ ਸੱਚਾ ਹੈ, ਜਿਸ ਦਾ ਇੱਕ ਵਾਰੀ ਆਪਣੀ ਰਸਨਾ ਤੋਂ ਜਪਣਾ ਕਰੋ,
ਹੋਰ ਤੇ ਡਰ ਕੋ ਦੂਰ ਕਰੀ ਜਾ,
ਫਿਰ ਜਿਹੜਾ ਹਿਰਦੇ ਦਾ ਡਰ ਹੈ ਨਾ ਘਰ ਨੂੰ ਸੜ ਜਾਣ ਦਾ, ਇਹ ਦੂਰ ਕਰ ਲਵੋ।
ਮਨ ਬਾਸ਼ਤ ਸੁਖ ਪਾਏ ਕਨੇਰੇ,
ਫਿਰ ਜਿਹੜਾ ਵੀ ਤੁਹਾਡੀ ਮਨ ਦੀ ਇੱਛਾ ਦਾ ਕੋਈ ਸੁਖ ਹੋਵੇਗਾ, ਕੋਈ ਫਲ ਹੋਵੇਗਾ, ਉਹ ਪ੍ਰਾਪਤ ਘਰ ਬੈਠਿਆਂ ਹੀ ਹੋਵੇਗਾ।
ਬਸੋ ਸ਼ਾਂਤ ਸੋ ਆਪਣੇ ਡੇਰੇ,
ਆਪੋ ਆਪਣੇ ਘਰਾਂ ਦੇ ਵਿਚ ਸੁਖ ਸ਼ਾਂਤੀ ਦੇ ਨਾਲ ਰਹੋਗੇ, ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਨਹੀਂ ਮਿਲੇਗਾ।
ਆਵ ਤੇ ਲਗੇ ਨਾ ਅਗਨ ਅਗਾਰੀ,
ਫਿਰ ਕਦੇ ਵੀ ਇਸ ਦਿਨ ਤੋਂ ਅੱਗੇ ਜਿਹੜਾ ਵੀ ਕੋਈ ਦਿਨ ਆਵੇਗਾ ਨਾ, ਉਸ ਦਿਨ ਨੂੰ ਤੁਹਾਡੇ ਘਰਾਂ ਚ ਅੱਗ ਨਹੀਂ ਲੱਗਣੀ। ਇੱਕ ਦਿਨ ਤਾਂ ਲੰਘ ਜਾਵੇਗਾ ਕਿ ਅਸੀਂ ਬੈਠੇ ਹਾਂ, ਪਰ ਇਸ ਦਿਨ ਤੋਂ ਬਾਅਦ ਜਿਹੜਾ ਹੁਣ ਉਹ ਛੇ ਮਹੀਨਿਆਂ ਤੋਂ ਬਾਅਦ ਫਿਰ ਦਿਨ ਆਵੇਗਾ ਨਾ, ਉਸ ਦਿਨ ਵੀ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਇਹ ਅਸੀਂ ਤੁਹਾਨੂੰ ਬਚਨ ਦਿੰਦੇ ਹਾਂ।
ਧਰਮਸਾਲ ਸੋਠ ਰਚੋ ਸਵਾਰੀ,
ਪਰ ਇਸ ਨਗਰ ਦੇ ਵਿਚ ਇੱਕ ਸੁੰਦਰ ਧਰਮਸ਼ਾਲਾ ਬਣਾਓ, ਗੁਰਦੁਆਰਾ ਬਣਾਓ।
ਸੰਤ ਸਿੱਤ ਕੀਤੀ ਜੈ ਸੇਵਾ,
ਜਿਹੜਾ ਵੀ ਕੋਈ ਮਹਾਤਮਾ ਸਾਧੂ ਫਕੀਰ ਦਰਵੇਸ਼ ਤੁਹਾਡੇ ਨਗਰ ਵਿਚ ਆਵੇ, ਲੋੜਵੰਦ ਆਵੇ, ਉਸ ਦੀ ਪੂਰੀ ਚਿੱਤ ਲਾ ਕੇ ਮਨ ਬਿਰਤੀ ਦੇ ਨਾਲ ਸੇਵਾ ਕਰਨੀ ਹੈ, ਕਦੇ ਵੀ ਮਨ ਦੇ ਅੰਦਰ ਕੋਈ ਸੰਕਲਪ ਨਹੀਂ ਉਠਾਉਣਾ, ਭਾਵਨਾ ਦੇ ਨਾਲ ਆਏ ਦੀ ਸੇਵਾ ਕਰਨੀ ਹੈ।
ਮਹਿਮਾ ਕੀਰਤ ਕੋ ਲਖ ਭੇਵਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਹਿਮਾ ਹੈ ਉਸ ਨੂੰ ਜਾਣਨਾ ਹੈ।
ਸੁਣ ਕਰ ਔਰ ਧਰ ਹਰਖ ਵਿਸਾਲਾ,
ਜਦੋਂ ਸੁਣਿਆ ਸਾਰਿਆਂ ਨਗਰ ਦੇ ਲੋਕਾਂ ਨੇ ਮਹਾਰਾਜ ਦਾ ਉਪਦੇਸ਼, ਬੜੇ ਹਿਰਦੇ ਵਿਚ ਪ੍ਰਸੰਨ ਹੋਏ,
ਸਿੱਖੀ ਗ੍ਰਹਿਣ ਕਰੀ ਤਤਕਾਲ,
ਛੇਤੀ ਦੇ ਨਾਲ ਸਾਰੇ ਨਗਰ ਦੇ ਸਤਸੰਗੀ ਪ੍ਰੇਮੀਆਂ ਨੇ ਮਹਾਰਾਜ ਜੀ ਦੇ ਕਹੇ ਬਚਨਾਂ ਅਨੁਸਾਰ ਨਿਰੰਕਾਰ ਦੀ ਸਿੱਖੀ ਧਾਰਨ ਕਰ ਲਈ।
ਗਮਨਕੀਨ ਗ੍ਰਾਮ ਜਿਆਨਾ,
ਜਿਹੜਾ ਨਗਰ ਛੱਡਣ ਵਾਸਤੇ ਸਾਰੇ ਤਿਆਰ ਹੋਏ ਸਨ ਹੋਰ ਥਾਂ ਨੂੰ ਜਾਣ ਵਾਸਤੇ, ਉਨ੍ਹਾਂ ਨੇ ਉਹ ਨਗਰ ਨਾ ਤਿਆਗਿਆ, ਛੱਡ ਕੇ ਨਾ ਗਏ।
ਮਾਨ ਸੋ ਬਚਨ ਵਸੇ ਨਿਜ ਥਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਮੰਨ ਕਰਕੇ ਆਪੋ ਆਪਣੇ ਘਰਾਂ ਦੇ ਵਿਚ ਟਿਕ ਕਰਕੇ ਬੈਠ ਗਏ।
ਦੋਹਰਾ ਸਭ ਸੰਭਾਰ ਸੰਭਾਰ ਕੇ,
ਸਾਰੇ ਨੇ ਆਪੋ ਆਪਣਾ ਸਮਾਨ ਫਿਰ ਆਪੋ ਆਪਣੇ ਘਰਾਂ ਦੇ ਵਿਚ ਸਾਂਭ ਸੰਭਾਲ ਲਿਆ।
ਸ੍ਰੀ ਨਾਨਕ ਢੇਬਿਆਨ,
ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਏ।
ਰਾਖੀ ਡਰ ਕਰ ਅਗੰਤੇ,
ਪਰ ਮਨ ਦੇ ਅੰਦਰ ਡਰ ਸੀ ਕਿ ਘਰ ਨੂੰ ਕਦੇ ਅੱਗ ਨਾ ਲੱਗ ਜਾਵੇ। ਮਹਾਰਾਜ ਦੇ ਕੋਲ ਆ ਕੇ ਬੈਠ ਗਏ ਤੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਕ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਉਹ ਨਿਰੰਕਾਰ ਜੋ ਪਰਮੇਸ਼ਰ ਦਾ ਇਸ ਰੂਪ ਨਗਰ ਦੇ ਵਿਚ ਆ ਕੇ ਬੈਠੇ, ਅੱਗ ਕਿਵੇਂ ਲੱਗ ਜਾਂਦੀ? ਸਾਰੇ ਮਹਾਰਾਜ ਜੀ ਦਾ ਸ਼ਰਨ ਚਰਨਾਂ ਦਾ ਆਸਰਾ ਲੈ ਕਰਕੇ ਤੇ ਮਹਾਰਾਜ ਦੇ ਕੋਲ ਆ ਕੇ ਬੈਠ ਗਏ ਕਿ ਸਾਡੇ ਨਗਰ ਦੀ ਰਾਖੀ ਇਨ੍ਹਾਂ ਸੰਤਾਂ ਨੇ ਕੀਤੀ ਹੈ।
ਰਾਖੀ ਡਾਰ ਕਰ ਅਗੰਤੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੇ ਇਹ ਜਿਹੜਾ ਸਾਡਾ ਡਰ ਸੀ ਨਾ ਅੱਗ ਤੋਂ, ਨਗਰ ਦਾ ਅੱਗ ਨਾਲ ਸੜ ਜਾਣ ਦਾ, ਉਹ ਰੱਖਿਆ ਕੀਤੀ ਹੈ ਸਾਡੀ।
ਔਰ ਸੰਦੇਹ ਕੋ ਮਾਨ,
ਔਰ ਜਿਹੜਾ ਹਿਰਦੇ ਦਾ ਸ਼ੰਕਾ ਹੈ ਉਹ ਸਾਰਾ ਨਿਵਰਤ ਕੀਤਾ ਹੈ। ਜਿੰਨੇ ਵੀ ਮਨੁੱਖ ਇਸਤਰੀਆਂ ਸਨ, ਬੱਚੇ ਸਨ, ਬਜੁਰਗ ਸਨ, ਮਹਾਰਾਜ ਦੇ ਕੋਲ ਆਏ।
ਨਾਮ ਜਪੋ ਐਸੇ ਉਪਦੇਸ਼,
ਮਹਾਰਾਜ ਸਾਰਿਆਂ ਨੂੰ ਇਹੀ ਉਪਦੇਸ਼ ਦਿੰਦੇ ਨੇ ਕਿ ਭਾਈ ਆਪੋ ਆਪਣੀ ਜੀਭਾ ਦੇ ਦੁਆਰਾ, ਹਿਰਦੇ ਦੇ ਦੁਆਰਾ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ।
ਭਾਰ ਅਗਨ ਡਰ ਭਜ ਨਿਜ ਸਦਮਾ,
ਕਿਉਂਕਿ ਜਿਹੜਾ ਤੁਹਾਡੇ ਅੰਦਰ ਸਦਮਾ ਇੱਕ ਸੰਸਾ ਜਿਹਾ ਬਣਿਆ ਹੋਇਆ ਨਾ, ਘਰ ਨੂੰ ਆਗੀ ਨਾ ਲੱਗ ਜਾਵੇ, ਮਹਾਰਾਜ ਕਹਿੰਦੇ ਇਹ ਤਿਆਗ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕਰਕੇ ਸਾਰੇ ਪ੍ਰੇਮੀ ਬੈਠੇ ਨੇ ਤੇ ਮਹਾਰਾਜ ਨਾਮ ਜਪਣ ਦਾ ਹੀ ਉਪਦੇਸ਼ ਦਿੰਦੇ ਨੇ। ਅਸੀਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਦੀ ਕਮਾਈ ਕਰੀਏ, ਕਿਉਂਕਿ ਸਾਡੇ ਅੰਦਰ ਵੀ ਇਹ ਪੰਜ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਹੰਸ ਹੇਤ ਲੋਭ ਕੋ ਪਚਾਰੇ ਨਦੀਆਂ, ਅੱਗ ਪਵੇ ਦਜੇ ਨਾਨਕਾ ਤਰੀਆ ਕਰਮੀ ਲੱਗ। ਜੇ ਨਿਰੰਕਾਰ ਦੇ ਚਰਨਾਂ ਦਾ ਆਸਰਾ ਲੈ ਲਵਾਂਗੇ, ਇਹ ਜਿਹੜੀਆਂ ਚਾਰ ਅਗਨੀਆਂ ਪ੍ਰਚੰਡ ਹੋਈਆਂ ਨੇ ਇਹ ਬੁੱਝ ਸਕਦੀਆਂ ਨੇ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।